ਸੋ ਹੋ ਚੁੱਕੀ ਵਿਉਂਤ ਮੁਤਾਬਕ ਇੱਕ ਨਿੱਕਾ ਜਿਹਾ ਜਥਾ ਤਾਂ ਪਾਰ ਚਲਾ ਗਿਆ ਤਾਂ ਕਿ ਵੈਰੀ ਦਲ ਦੀ ਪੂਰੀ ਸੂਹ ਮਿਲਦੀ ਰਹੇ। ਕੁਝ ਜਿੱਥੇ ਭੰਗਾਣੀ ਚਲੇ ਗਏ ਤਾਂ ਕਿ ਥਾਂ ਵੇਖ ਕੇ ਡੇਰਾ ਲਾਉਣ ਅਤੇ ਘੋੜੇ ਬੰਨਣ ਤੇ ਅਸਲਾਖਾਨਾ ਟਿਕਾਉਣ ਦਾ ਪ੍ਰਬੰਧ ਕਰਨ। ਸਾਰੇ ਦਲ ਵਿੱਚ ਜਦੋਂ ਤਿਆਰੀ ਦਾ ਹੁਕਮ ਪਹੁੰਚ ਗਿਆ ਤਾਂ ਸਾਰਿਆਂ ਨੇ ਤਿਆਰੀ ਪ੍ਰਾਰੰਭ ਕਰ ਲਈ। ਗੁਰੂ ਜੀ ਦੀ ਸੈਨਾ ਵਿੱਚ 500 ਪਠਾਣ ਜਵਾਨ ਵੀ ਹੈ ਸਨ, ਜਿਨ੍ਹਾਂ ਨੂੰ ਗੁਰੂ ਜੀ ਨੇ ਆਪਣੇ ਕੋਲ ਨੌਕਰ ਰੱਖਿਆ ਹੋਇਆ ਸੀ। ਦਰਅਸਲ ਇਹ ਸਾਰੇ ਪਠਾਣ ਨੌਕਰ ਔਰੰਗਜ਼ੇਬ ਦੇ ਨੌਕਰ ਸਨ, ਜੋ ਔਰੰਗਜ਼ੇਬ ਨੇ ਇਹਨਾਂ ਨੂੰ ਕਿਸੇ ਗਲਤੀ ਤੋਂ ਨਾਰਾਜ਼ ਹੋ ਕੇ ਆਪਣੀ ਨੌਕਰੀ ਤੋਂ ਕੱਢ ਦਿੱਤਾ ਸੀ। ਇਹ ਕਰਨਾਲ ਦੇ ਨੇੜੇ ਦਾਮਲਾ ਇਲਾਕੇ ਦੇ ਰਹਿਣ ਵਾਲੇ ਸਨ। ਹੁਣ ਬੇਰੁਜ਼ਗਾਰੀ ਤੋਂ ਦੁਖੀ ਹੋਏ ਜਿਸ ਵੇਲੇ ਸਡੌਰੇ ਆਏ ਤਾਂ ਉਹਨਾਂ ਨੇ ਆਪਣੇ ਪੀਰ ਬੁੱਧੂ ਸ਼ਾਹ ਨੂੰ ਸਿਫਾਰਿਸ਼ ਕਰਵਾਈ ਵੀ ਕਿਸੇ ਤਰ੍ਹਾਂ ਇਹਨਾਂ ਨੂੰ ਨੌਕਰੀ ਤੇ ਰੱਖ ਲਿਆ ਜਾਏ। ਸੋ ਪੀਰ ਬੁੱਧੂ ਸ਼ਾਹ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੂੰ ਬੇਨਤੀ ਕੀਤੀ ਵੀ ਸਤਿਗੁਰੂ ਜੀ, ਤੁਸੀਂ ਆਹ ਪਠਾਣ ਜਿਨ੍ਹਾਂ ਦੇ ਸਰਦਾਰ ਨੇ ਭੀਖਣ ਖਾਂ, ਕਾਲੇ ਖਾਂ, ਨਜਾਬਤ ਖਾਂ, ਹਯਾਤ ਖਾਂ ਤੇ ਜਵਾਹਰ ਖਾਂ, ਤੁਸੀਂ ਇਹਨਾਂ ਨੂੰ ਆਪਣੇ ਕੋਲ ਨੌਕਰ ਰੱਖ ਲਓ। ਭਲਾ ਔਰੰਗਜ਼ੇਬ ਦੇ ਕੱਢੇ ਹੋਇਆਂ ਨੂੰ ਗੁਰੂ ਤੋਂ ਬਿਨਾਂ ਹੋਰ ਕੋਈ ਆਪਣੇ ਕੋਲ ਨੌਕਰ ਰੱਖ ਵੀ ਕੌਣ ਸਕਦਾ ਸੀ? ਇਹ ਗੁਰੂ ਜੀ ਦੇ ਪਾਸ ਆਣ ਨੌਕਰ ਹੋਏ ਆਪਣੇ ਸਵਾਰਾਂ ਸਮੇਤ ਤਨਖਾਹ ਲੈਂਦੇ ਅਤੇ ਗੁਰੂ ਦੇ ਪਾਸ ਨੌਕਰੀ ਕਰਦੇ ਰਹੇ। ਅੱਜ ਹੁਣ ਜਦੋਂ ਜੰਗ ਦੀ ਤਿਆਰੀ ਦਾ ਹੁਕਮ ਹੋਇਆ ਤਾਂ ਇਹਨਾਂ ਨੇ ਮਿਲ ਕੇ ਇਹ ਵਿਚਾਰ ਕੀਤੀ ਵੀ ਜੇ ਅਸੀਂ ਜੰਗ ਵਿੱਚ ਨਾ ਰਲੀਏ ਅਤੇ ਸਗੋਂ ਦੁਸ਼ਮਣ ਨਾਲ ਜਾ ਮਿਲੀਏ ਤਾਂ ਗੁਰੂ ਦੀ ਤੇ ਹਰ ਹਾਲ ਹਾਰ ਹੋਵੇਗੀ ਅਤੇ ਗੁਰੂ ਦਾ ਖਜ਼ਾਨਾ ਅਸੀਂ ਸੌਖਿਆਂ ਲੁੱਟ ਲਵਾਂਗੇ। ਇਸ ਤਰ੍ਹਾਂ ਨਮਕ ਹਰਾਮੀ ਕਰਦਿਆਂ ਹੋਇਆਂ ਇਹਨਾਂ 500 ਵਿੱਚੋਂ 400 ਸਰਦਾਰਾਂ ਦੇ ਸਮੇਤ ਗੁਰੂ ਨਾਲ ਦਗਾ ਕਰ ਗਏ। ਪੰਜਵਾਂ ਆਪਣੀ ਨਮਕ ਹਰਾਮੀ ਤੋਂ ਡਰਦਾ, ਭਾਵ ਨਮਕ ਹਲਾਲੀ ਕਰਨ ਲਈ ਟਿਕਿਆ ਰਿਹਾ। ਹੁਣ ਜਦੋਂ ਜੰਗ ਦੀ ਤਿਆਰੀ ਦਾ ਹੁਕਮ ਹੋਇਆ ਤਾਂ ਇਹਨਾਂ ਪੰਜਾਂ ਵਿੱਚੋਂ 4 ਸਰਦਾਰਾਂ ਨੇ ਮਿਲ ਕੇ ਆਪਸ ਵਿੱਚ ਵਿਚਾਰ ਕੀਤੀ ਬਈ ਕਿਉਂ ਨਾ ਅਸੀਂ ਪਹਾੜੀਆਂ ਨਾਲ ਜਾ ਰਲੀਏ, ਕਿਉਂਕਿ ਗੁਰੂ ਦੇ ਕੋਲ ਫੌਜ ਘੱਟ ਹੈ, ਇਹਨਾਂ ਦੀ ਹਾਰ ਤੇ ਨਿਸ਼ਚਿਤ ਹੈ। ਇਸ ਲਈ ਅਸੀਂ ਪਹਾੜੀਆਂ ਨਾਲ ਮਿਲ ਕੇ ਸਗੋਂ ਜਿਸ ਵੇਲੇ ਗੁਰੂ ਦੀ ਹਾਰ ਹੋਵੇਗੀ ਤਾਂ ਬੜੇ ਆਰਾਮ ਨਾਲ ਗੁਰੂ ਦਾ ਖਜ਼ਾਨਾ ਲੁੱਟ ਲਵਾਂਗੇ ਤੇ ਲੁੱਟ ਕੇ ਸਾਰੀ ਜ਼ਿੰਦਗੀ ਦਾ ਸੁਖ ਪੈ ਮਾਣਾਂਗੇ। ਭਾਵੇਂ ਇਹਨਾਂ ਵਿੱਚੋਂ ਇੱਕ ਸਰਦਾਰ ਕਾਲੇ ਖਾਂ ਨੇ ਉਹਨਾਂ ਨੂੰ ਨਮਕ ਹਰਾਮੀ ਤੋਂ ਰੋਕਣ ਦਾ ਯਤਨ ਵੀ ਕੀਤਾ, ਪਰ ਪਹਾੜੀ ਰਾਜਿਆਂ ਦੇ ਉਕਸਾਏ ਹੋਏ ਇਹ 400 ਪਠਾਣ ਸਰਦਾਰਾਂ ਸਮੇਤ ਪਹਾੜੀ ਰਾਜਿਆਂ ਨਾਲ ਜਾ ਰਲੇ, ਇਹ ਸੋਚ ਕੇ ਕਿ ਬਸ ਹੁਣੇ ਕੁਝ ਦਿਨਾਂ ਤੱਕ ਜਦੋਂ ਗੁਰੂ ਦੀ ਹਾਰ ਹੋਈ ਤਾਂ ਅਸੀਂ ਗੁਰੂ ਦੇ ਖਜ਼ਾਨੇ ਨੂੰ ਆਪ ਲੁੱਟ ਕੇ ਮਾਲਕ ਬਣ ਬੈਠਾਂਗੇ। ਜਦੋਂ ਇਹ ਪਠਾਨ ਗੁਰੂ ਜੀ ਨੂੰ ਦਗਾ ਦੇ ਗਏ, ਉਧਰ ਗੁਰੂ ਦੇ ਕੋਲ ਉਦਾਸੀਆਂ ਦਾ ਮਹੰਤ ਕਿਰਪਾਲ, ਜੋ ਚੰਗਾ ਤਪੀ ਪੁਰਸ਼ ਸੀ, ਉਹ ਰਿਹਾ ਕਰਦਾ ਸੀ, ਜਿਸ ਨਾਲ 500 ਉਦਾਸੀ ਸਾਧੂ ਵੀ ਸਨ। ਉਸ ਸਮੇਂ ਸਾਧੂ ਵੀ ਕਸਰਤਾਂ ਕਰਦੇ ਤੇ ਲੜਨ ਯੋਗ ਕਰਤੱਵ ਜਾਣਦੇ ਸਨ, ਇਸ ਲਈ ਇਹਨਾਂ ਸਾਧੂ ਡੇਰਿਆਂ ਦਾ ਨਾਮ ਅਖਾੜਾ ਵੀ ਸੀ, ਜੋ ਕਸਰਤਾਂ ਕਰਨ ਵਾਲੇ ਸਾਧੂਆਂ ਤੋਂ ਪਿਆ ਸੀ। ਇਹ 500 ਤਕੜੇ ਜਵਾਨ ਹਿੰਮਤੀ ਸਰੀਰਕ ਜ਼ੋਰ ਵਾਲੇ ਹੈ ਸਨ, ਪਰ ਜਦੋਂ ਇਹਨਾਂ ਨੇ ਵੇਖਿਆ ਬਈ 500 ਪਠਾਣ ਗੁਰੂ ਨੂੰ ਛੱਡ ਗਏ ਨੇ ਤੇ ਗੁਰੂ ਦੇ ਨਾਲ ਤੇ ਨੀਵੀਆਂ ਜਾਤਾਂ ਦੇ ਲੋਕ ਹੀ ਨੇ ਜਿਨ੍ਹਾਂ ਨੂੰ ਗੁਰੂ ਜੀ ਨੇ ਹੁਣੇ ਹੁਣੇ ਲੜਨਾ ਸਿਖਾਇਆ, ਸੋ ਨਵੇਂ ਨੇ ਤੇ ਹਰ ਹਾਲ ਇਹਨਾਂ ਦੀ ਹਾਰ ਹੋ ਜਾਣੀ। ਤਾਂ ਰਾਤੋ ਰਾਤ ਇਹ 500 ਸਾਧੂ ਵੀ ਗੁਰੂ ਦੇ ਪਾਸੋਂ ਵਿਦਾ ਹੋ ਗਏ। ਸਵੇਰੇ ਜਦੋਂ ਆਪ ਨੂੰ ਖਬਰ ਪਹੁੰਚੀ ਕਿ ਉਦਾਸੀ ਸਾਧੂ ਵੀ ਰਾਤ ਤੁਰ ਗਏ ਨੇ, ਤਾਂ ਆਪ ਨੇ ਪੁੱਛਿਆ ਵੀ ਸਾਰੇ ਚਲੇ ਗਏ ਨੇ ਕੋਈ ਰਹਿ ਵੀ ਗਿਆ? ਜਦੋਂ ਕਿਸੇ ਨੇ ਦੱਸਿਆ ਜੀ ਉਹ ਸਾਧੂਆਂ ਦੀ ਮੰਡਲੀ ਤੇ ਤੁਰ ਗਈ ਹੈ, ਪਰ ਮਹੰਤ ਹੋਰੀ ਆਪ ਬੈਠੇ ਨੇ। ਗੁਰੂ ਜੀ ਮੁਸਕਰਾਏ ਤੇ ਬੋਲੇ, ਵਾਹ ਵਾਹ, ਜੇ ਮਹੰਤ ਵੀ ਤੁਰ ਜਾਂਦਾ ਤਾਂ ਇਹਨਾਂ ਦਾ ਗੁਰੂ ਘਰ ਨਾਲ ਸੰਬੰਧ ਟੁੱਟ ਜਾਂਦਾ, ਹੁਣ ਬਣਿਆ ਰਹੇਗਾ। ਐਸੇ ਚੇਲਿਆਂ ਦਾ ਕੀ ਹੈ ਜੋ ਆਪਣੇ ਮਹੰਤ ਨੂੰ ਵੀ ਛੱਡ ਕੇ ਤੁਰ ਗਏ, ਚੇਲੇ ਹੋਰ ਆ ਜਾਣਗੇ। ਆਖਣ ਲੱਗੇ, ਜਾਓ ਮਹੰਤ ਕਿਰਪਾਲ ਨੂੰ ਬੁਲਾ ਕੇ ਲਿਆਓ। ਜਦੋਂ ਮਹੰਤ ਹਰੀ ਆਏ ਆ ਤੇ ਮੱਥਾ ਟੇਕ ਕੇ ਬੈਠ ਗਏ ਤਾਂ ਗੁਰੂ ਜੀ ਨੇ ਮੁਸਕਰਾ ਕੇ ਪੁੱਛਿਆ, ਮਹੰਤ ਜੀ ਤੁਹਾਡੇ ਚੇਲੇ ਕਿੱਥੇ ਨੇ? ਮਹੰਤ ਹੋਰੀ ਕਹਿਣ ਲੱਗੇ, ਸੱਚੇ ਪਾਤਸ਼ਾਹ ਭਲੇ ਬੁਰੇ ਸਾਰੇ ਤੇਰੇ ਹੀ ਸੇਵਕ ਨੇ, ਤੁਸੀਂ ਕਿਰਪਾ ਕਰੋ, ਮੈਂ ਤੁਹਾਡੇ ਚਰਨਾਂ ਵਿੱਚ ਹਾਜ਼ਰ, ਮੈਂ ਤੁਹਾਨੂੰ ਛੱਡ ਕੇ ਨਹੀਂ ਜਾਵਾਂਗਾ। ਵਿਚਾਰਨ ਵਾਲੀ ਗੱਲ ਹੈ ਕਿ ਜਿਸ ਦਲ ਵਿੱਚੋਂ ਪ੍ਰਸਿੱਧ ਯੋਧੇ 500 ਪਠਾਨ ਗਦਾਰ ਹੋ ਜਾਣ, ਵੈਰੀਆਂ ਨਾਲ ਜਾ ਰਲਣ, ਅਤੇ ਫਿਰ 500 ਹੋਰ ਸੋਹਣੇ ਜਵਾਨ ਵੀ ਤੁਰ ਜਾਣ, ਤਾਂ ਦੱਸੋ ਉਸ ਵੇਲੇ ਇਹਨਾਂ ਗੱਲਾਂ ਦਾ ਅਸਰ ਕਿੰਨਾ ਦਿਲ ਨੂੰ ਦੁੱਖ ਦੇਣ ਵਾਲਾ ਤੇ ਦਿਲ ਨੂੰ ਢਾਉਣ ਵਾਲਾ ਹੁੰਦਾ। ਪਰ ਬਲਿਹਾਰ ਜਾਈਏ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਜਿਹੜੇ ਇਹਨਾਂ ਸਭ ਗੱਲਾਂ ਤੋਂ ਬੇਪਰਵਾਹ ਸਿਰਫ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਆਸਰੇ ਜੰਗ ਲੜਨ ਲਈ ਬਿਲਕੁਲ ਤਿਆਰ ਹੋ ਗਏ ਨੇ। ਸੱਚ ਦੀ ਨੀਂਹ ਤੇ ਟੇਕ ਰੱਖਣ ਵਾਲੇ ਨੀਤੀ ਦੇ ਮਾਹਰ ਸਤਿਗੁਰੂ ਉਹਨਾਂ ਨੇ ਇੱਕ ਚਿੱਠੀ ਬੁੱਧੂ ਸ਼ਾਹ ਵੱਲ ਲਿਖੀ ਕਿ ਔਰੰਗਜ਼ੇਬ ਵੱਲੋਂ ਨੌਕਰੀ ਤੋਂ ਕੱਢੇ ਹੋਏ ਪਠਾਨ ਜੋ ਤੁਸਾਂ ਮੇਰੇ ਕੋਲ ਰਖਵਾਏ ਸਨ, ਉਹ ਗੱਦਾਰੀ ਕਰਕੇ ਪਹਾੜੀ ਰਾਜਿਆਂ ਨਾਲ ਜਾ ਰਲੇ ਨੇ। ਇਸ ਤਰ੍ਹਾਂ ਦਾ ਖਤ ਘੱਲ ਕੇ ਸਤਿਗੁਰੂ ਆਪ ਪੰਗਾਣੀ ਪਿੰਡ ਜਾਣ ਦੀ ਤਿਆਰੀ ਕਰਨ ਲੱਗ ਪਏ। ਕੁਝ ਸੈਨਾ ਅਤੇ ਜਥੇਦਾਰ ਕਿਲੇ ਵਿੱਚ ਛੱਡੇ, ਭਾਵ ਪਾਉਂਟਾ ਸਾਹਿਬ ਛੱਡ ਦਿੱਤੇ ਅਤੇ ਹੁਕਮ ਕੀਤਾ ਹਰ ਤਰ੍ਹਾਂ ਰੱਖਿਆ ਕਰਨੀ। ਉਧਰ ਪੰਗਾਣੀ ਤੋਂ ਪਹਿਲਾਂ ਕੱਲੀ ਸੈਨਾ ਨੇ ਜੋ ਮੁੱਢਲੇ ਪ੍ਰਬੰਧ ਕਰਨੇ ਸੀ ਉਹਨਾਂ ਦੇ ਵੀ ਸਾਰੇ ਪ੍ਰਬੰਧ ਪੂਰੇ ਕਰ ਲੈਣ ਦੀ ਖਬਰ ਆ ਗਈ। ਗੁਰੂ ਜੀ ਦੀ ਭੂਆ ਦੇ ਪੁੱਤਰ 5 ਭਰਾ ਬੜੇ ਸੂਰਮੇ ਗੁਰੂ ਦੇ ਦਲ ਵਿੱਚ ਜਥੇਦਾਰ ਹੋ ਕੇ ਰਹਿੰਦੇ ਸਨ। 5 ਬੜੇ ਸੂਰਮੇ ਤੇ ਯੁੱਧ ਵਿਦਿਆ ਵਿੱਚ ਨਿਪੁੰਨ ਸਨ। 5 ਦਾ ਗੁਰੂ ਜੀ ਨਾਲ ਅਤ ਪਿਆਰ ਸੀ। ਸਭ ਤੋਂ ਵੱਡਾ ਸੀ ਸੰਗੋਸ਼ਾ, ਜੋ ਯੁੱਧ ਵਿਦਿਆ ਦਾ ਨਿਪੁੰਨ ਉਸਤਾਦ ਸੀ। 2 ਜੀਤ ਮੱਲ, 3 ਗੁਲਾਬ ਚੰਦ, 4 ਗੰਗਾ ਰਾਮ ਤੇ 5 ਮਾਰੀ ਚੰਦ ਸੀ। ਇਹ ਸਾਰੇ ਬੜੇ ਉਤਸ਼ਾਹ ਵਿੱਚ ਸਨ ਅਤੇ ਇਹਨਾਂ ਦੀ ਫੌਜ ਵੀ ਬੜੇ ਉਤਸ਼ਾਹ ਵਿੱਚ ਸੀ। ਖਬਰ ਆਈ ਕਿ ਫਤਿਹ ਸ਼ਾਹ ਦੀ ਫੌਜ ਹੁਣ ਨੇੜੇ ਨੇੜੇ ਆ ਰਹੀ ਹੈ। ਗੁਰੂ ਜੀ ਦੀ ਆਗਿਆ ਪਾ ਕੇ 5 ਭਰਾ ਆਪੋ ਆਪਣੀ ਸੈਨਾ ਲਾ ਕੇ ਪੰਗਾਣੀ ਵੱਲ ਤੁਰ ਪਏ। ਇਸ ਤਰ੍ਹਾਂ ਸਾਰਾ ਸਾਮਾਨ ਕਰਕੇ ਗੁਰੂ ਜੀ ਵੀ ਆਪ ਘੋੜੇ ਤੇ ਚੜ੍ਹ ਕੇ ਤੁਰ ਪਏ ਅਤੇ ਨਾਲ ਹੀ ਸਾਰੀ ਸੈਨਾ ਵੀ ਗੁਰੂ ਜੀ ਦੇ ਮਗਰ ਮਗਰ ਤੁਰ ਪਈ। ਪੰਗਾਣੀ ਪਹੁੰਚ ਕੇ ਗੁਰੂ ਜੀ ਨੇ ਆਪ ਸਿਆਰੀ ਤਿਆਰੀ ਵੇਖੀ ਅਤੇ ਆਪਣੀ ਸੈਨਾ ਦੀ ਵੰਡ ਕਰਕੇ ਮੋਰਚਿਆਂ ਤੇ ਵੰਡ ਵੰਡ ਕੇ ਸਾਰਿਆਂ ਨੂੰ ਟਿਕਾ ਦਿੱਤੇ। ਕਵੀ ਸੈਨਾਪਤ ਜੀ ਲਿਖਦੇ ਨੇ, ਭਏ ਅਸਵਾਰ ਸੰਗਰਾਮ ਕੋ ਆਪ ਹੀ ਸਿੰਘ ਗੋਵਿੰਦ ਤਹ ਠੌਰ ਆਏ, ਡੰਕ ਕੀ ਘੋਰ ਜੈਸੇ ਭਈ ਤਹ ਬਜਤ ਨਿਸ਼ਾਨ ਮੋਹਰੇ ਸੁਹਾਏ, ਆਨ ਕੇ ਖੇਤ ਪੈ ਦੇਖ ਚਤੁਰੰਗ ਸਭ ਮੋਰਚੇ ਬਾਂਟ ਕੇ ਮਿਸਲ ਲਾਏ, ਬਜੀ ਹੈ ਭੇਰ ਕਰਨਾਏ ਸਰਣਾਏ ਸਭ ਸੁਨੇ ਤੇ ਸੂਰ ਹੋਏ ਲਾਲ ਆਏ। ਦੁਸ਼ਮਣ ਦਲਾਂ ਵਿੱਚ ਜੰਗ ਦਾ ਮੂਲ ਹਮਲਾਵਰ ਇਸ ਵੇਲੇ ਫਤਿਹ ਸ਼ਾਹ ਸੀ, ਜੋ ਚੰਗਾ ਨੀਤੀਵਾਨ ਅਤੇ ਚੰਗਾ ਬਲੀ ਪੁਰਸ਼ ਰਾਜਾ ਸੀ। ਭੀਮ ਚੰਦ इस युद्ध का मूल कारण सी, शस्त्र विद्या का निपुण सी, अपने वेले का बड़ी योद्धा सी। राजा हरिचंद उस वेले तीरअंदाजी विच महान प्रवीण समझा जांदा सी। ऐसे सूरमे जो उस वेले शत्रु दल विच सन, जिन्हां नाल जंग करना कोई खेड नहीं सी। गुरु जी इस वेले चढ़दी जवानी 20 कु सालां दी उम्र दे सन, पर जंग दा उत्साह मिणिया नहीं सी जांदा। धनुष विद्या विच कमाल दी प्रवीणता सी। अपनी सेना विच जो शरीर दे नाल दिल दा बल भरिया सी, ओ उन्हां दी अनोखी कामयाबी सी। वैरी दल हुण जमुना पार पहुंच गया, अते परे पार लंघ के लाइना बन खलोता। दया राम नूं नाल लैके गुरु जी ने वैरी दल दी वंड नूं कुख्या। खब्बे पासे पठानी दल सी, ते सज्जे पासे राजां दी फौज सी। फतेह शाह पिछे है जो सारे प्रबंध नूं कर रहा। हरिचंद हंडोरिया जो सब तो वधवें परे विच खड़ा सी। इस तरह दी कोख पड़ताल हालां हो ही रही सी, बई दक्षिण दिशा वल्लों गर्द गुबार ते रौले दी आवाज आई। नंद चंद ने यह वेख के आके खबर दिती कि एक सेना होर आ रही दिसदी। पहलों तां मैं सोची पै गया, पर इहनां ने जदों यह हालां दूर ही सन कि वैरी उत्ते एक बंदूकां दा वार झाड़ दिता। इन्ने नूं एक दूत सिख सूरमियां दे कोल आया, ते झुक के सलाम करके बोलिया कि बुद्धू शाह अपने 4 पुत्तर ते 700 जवान लैके आया, ते आप दा हुक्म उड़ीक रहा है। एक खबर सुन के आप बहुत प्रसन्न होए, ते संगो शाह वल्लों हुक्म कर दिता ने कि अपनी वंड विच नवी सेना दा प्रबंध करके बुद्धू शाह जी नूं वी नाल रला लो। बुद्धू शाह दी सहायता दी खबर सारे सिख दल विच झटपट फैल गई, ते सारे दूने चौने उत्साह नाल हिम्मत नाल लड़न लई तैयार हो गए। संगो शाह ने गुरु जी नाल सलाह करके अपने सारे प्रबंध बद्धे हुए सन, रणथम्मा गढ़ दिता। विचार हो रही सी कि असी हमला एकदम करिए, ते पहला वार किवें करिए, जां शत्रु दा वार उड़ीकीए। बस ये हालां सोच ही रहे सन कि उधरों एकदम हमला हो गया। संगो शाह वल्लों हुण बंदूकां दी भरमार होई, पर वो बड़े वेग विच उमड़े आ रहे सन, ते हवा उन्हां दे वल वेग नाल जा रही सी। इधरों बंदूकां ते जमूरियां दे धुएं उन्हां नूं हनेरा पा रहे सन। उन्हां दे तीर ते गोलियां घट निशाने ते बहिंदे सन, ते इधरों बहुतियां दे ਉਹ ਵਧਦੇ ਵਧਦੇ ਇੱਕ ਐਸੇ ਟਿਕਾਣੇ ਆ ਪਹੁੰਚੇ ਜਿੱਥੇ ਨੀਵੇਂ ਥਾਂ ਸੰਗੋ ਸ਼ਾਹ ਦੇ ਬੰਦੂਕਚੀ ਲੁਕੇ ਬੈਠੇ ਸਨ, ਜਿਨ੍ਹਾਂ ਦੀਆਂ ਭਰੀਆਂ ਤੋੜੇਦਾਰ ਬੰਦੂਕਾਂ ਨੇ ਇੱਕ ਵਾਰ ਹਮਲਾ ਕੀਤਾ। 400 ਦੇ ਲਗਭਗ ਪਹਾੜੀਏ ਉਸੇ ਥਾਂ ਮਾਰੇ ਗਏ। ਇਸ ਤੋਂ ਵਧੇ ਆ ਰਹੇ ਰੁਕ ਗਏ, ਫਿਰ ਇਧਰੋਂ ਗੋਲੀਆਂ ਚੱਲਣ ਲੱਗ ਪਈਆਂ। ਇਸ ਤਰ੍ਹਾਂ ਦੇ 300 ਪਹਾੜੀ ਹੋਰ ਲਟਾ ਦਿੱਤੇ, ਤਾਂ ਹਰੀਚੰਦ ਨੇ ਫੌਜ ਨੂੰ ਪਿੱਛੇ ਹਟਾ ਲਿਆ ਤੇ ਖੱਬੇ ਪਾਸੇ ਹੋ ਗਿਆ। ਫਤਿਹ ਸ਼ਾਹ ਨੇ ਪੁੱਛਿਆ, ਹਰੀਚੰਦ ਗੁਰੂ ਕੋਲ ਇਹੋ ਜਿਹੀ ਫੌਜ ਕਿੱਥੋਂ ਆ ਗਈ? ਪਠਾਨ ਤੇ ਉਹਨਾਂ ਨੂੰ ਛੱਡ ਕੇ ਸਾਡੇ ਕੋਲ ਆ ਗਏ ਸਨ। ਹਰੀਚੰਦ ਨੇ ਆਖਿਆ, ਇਹਨਾਂ ਪਠਾਣਾਂ ਨੂੰ ਸਾਰਾ ਭੇਤ ਪਤਾ ਹੈ, ਆਓ ਇਹਨਾਂ ਨੂੰ ਅੱਗੇ ਕਰੀਏ। ਸਾਡੇ ਵਿੱਚ ਯੁੱਧ ਵਿੱਦਿਆ, ਆਸ ਨਹੀਂ ਕਿ ਸਾਡੀ ਮਾਰ ਗੁਰੂ ਕੇ ਆ ਨੀਵੀਂ ਜਾਤ ਵਾਲੇ ਸਿੱਖ ਸਹਿ ਸਕਣਗੇ। ਸੋ ਭੀਖਣ ਸ਼ਾਹ ਨੂੰ ਬੁਲਾ ਕੇ ਫਤਿਹ ਸ਼ਾਹ ਨੇ ਕਿਹਾ ਕਿ ਤੁਹਾਨੂੰ ਸਿੱਖਾਂ ਦੇ ਸਾਰੇ ਦਲ ਦਾ ਪਤਾ ਹੈ, ਤੁਸੀਂ ਅੱਗੇ ਵਧੋ ਤੇ ਹੱਥੋ ਹੱਥੀ ਸਾਰਿਆਂ ਨੂੰ ਨੱਪ ਲਓ। ਗੁਰੂ ਕੇ ਖਜ਼ਾਨੇ ਦੀ ਸਾਰੀ ਲੁੱਟ ਤੁਹਾਡੀ, ਅਸੀਂ ਤੁਹਾਡੇ ਕੋਲ ਹਿੱਸਾ ਨਹੀਂ ਮੰਗਾਂਗੇ। ਇਸ ਤਰ੍ਹਾਂ ਦੇ ਲੋਭ ਨਾਲ ਉਹ ਪਠਾਣਾਂ ਨੂੰ ਅੱਗੇ ਵਧਾ ਲਿਆ ਆ, ਤੇ ਸੰਗੋ ਸ਼ਾਹ ਦੇ ਦਲ ਉੱਤੇ ਆ ਪਿਆ। ਪਠਾਣਾ ਦਾ ਦਿਲ ਹੁਣ ਸੰਗੋ ਸ਼ਾਹ ਦੇ ਦਲ ਉੱਤੇ ਬੜੇ ਜੋਸ਼ ਨਾਲ ਆ ਪਿਆ। ਅੱਗੇ ਸੰਗੋ ਸ਼ਾਹ ਵੀ ਸੂਰਮਾ ਸੀ, ਆਉਂਦਿਆਂ ਉਹਨਾਂ ਦੀ ਖਾਤਰ ਗੋਲੀਆਂ ਦੀ ਬੁਥਾੜ ਭੰਨਣ ਵਾਲੀ ਵਾਛੜ ਨਾਲ ਕੀਤੀ। ਜਿਸ ਤੇਜ਼ੀ ਨਾਲ ਆ ਕੇ ਪਠਾਨ ਸਮਝੇ ਸਨ ਕਿ ਪੈਰ ਹਿੱਲ ਜਾਣਗੇ, ਪਰ ਸੰਗੋ ਸ਼ਾਹ ਦੇ ਸੂਰਮੇ ਆਪਣੀ ਥਾਂ ਟਿਕੇ ਰਹਿ। ਹੁਣ ਦੁਵੱਲੀ ਘਮਸਾਣ ਮੱਚ ਗਿਆ। ਇਹ ਦੇਖ ਕੇ ਗੁਰੂ ਜੀ ਨੇ ਨੰਦ ਚੰਦ ਅਤੇ ਦਇਆ ਰਾਮ ਨੂੰ ਕੁਝ ਫੌਜ ਦੇ ਕੇ ਸੰਗੋ ਸ਼ਾਹ ਦੀ ਸਹਾਇਤਾ ਲਈ ਕੁਮਕ ਘੱਲ ਦਿੱਤੀ। ਉਹਨਾਂ ਨੇ ਐਸੇ ਤੀਰ ਚਲਾਏ ਕਿ ਜਿਸ ਨੂੰ ਵੱਜਾ ਉਹ ਬਚਿਆ ਨਹੀਂ। ਇਸ ਥਾਂ ਤੇ ਸੰਗਰਾਮ ਦਾ ਜ਼ੋਰ ਬਹੁਤ ਕਰੜਾ ਹੋ ਗਿਆ। ਗੁਰੂ ਜੀ ਦੇ ਕੋਲ ਲਾਲ ਚੰਦ ਮਾਹੀ ਖੜਾ ਸੀ। ਉਹ ਬੜਾ ਭਲਵਾਨ ਤੇ ਜ਼ੋਰ ਵਾਲਾ ਬੰਦਾ ਸੀ। ਗੁਰੂ ਜੀ ਤੋਂ ਆਗਿਆ ਲੈ ਕੇ ਇਹ ਵੀ ਸੰਗੋ ਸ਼ਾਹ ਦੇ ਕੋਲ ਜਾ ਪਹੁੰਚਾ। ਇਸ ਦੇ ਤੀਰਾਂ ਨੇ ਭਲਵਾਨੀ ਬਲ ਨਾਲ ਕਮਾਨਾਂ ਤੋਂ ਛੁੱਟ ਕੇ ਬੜੇ ਜਵਾਨ ਮਾਰੇ। ਤੀਰਾਂ ਦੀ ਮਾਰ ਨੇ ਦੋਹਾਂ ਪਾਸਿਆਂ ਤੋਂ ਵਾਹ ਵਾਹ ਲਈ। ਸੈਨਾਪਤੀ ਜੋ ਗੁਰੂ ਦੇ 52 ਕਵੀਆਂ ਵਿੱਚੋਂ ਸਨ, ਉਹ ਲਿਖਦੇ ਨੇ, ਲਾਲ ਚੰਦ ਆਨ ਕੈ ਕਮਾਨ ਬਾਣ ਤਾਨ ਕੈ ਕੀਓ ਸੋ ਜੁੱਧ ਜਾਨ ਕੈ ਭਲੀ ਪਈ ਭਲੀ ਪਈ ਕੀਓ ਸੋ ਲੋਹ ਲੋਹਈ ਨਾ ਜੀਵ ਰੱਖ ਸੋਹਈ ਸੁਚਾਲ ਸੂਰ ਸੋਹਈ ਵਿਮੋਹਈ ਵਿਮੋਹਈ। ਇਹ ਵੀ ਲਿਖਿਆ ਕਿ ਲਾਲ ਚੰਦ ਦਾ ਯੁੱਧ ਵੇਖ ਕੇ ਇੱਕ ਲਾਲ ਚੰਦ ਹਲਵਾਈ ਵੀ ਤੀਰ ਕਮਾਨ ਲੈ ਕੇ ਉਸੇ ਟਿਕਾਣੇ ਆਣ ਪਹੁੰਚਿਆ। ਇਸ ਨੇ ਵੀ ਬੜੇ ਜ਼ੋਰ ਨਾਲ ਤੀਰ ਚਲਾ ਕੇ ਅਨੇਕਾਂ ਨੂੰ ਵਿੰਨ ਦਿੱਤਾ। ਪਠਾਣਾ ਨੂੰ ਤੇ ਇਹ ਸੀ ਵੀ ਪਹਿਲਾਂ ਤਾਂ ਇਹ ਮਾਹੀ ਸੀ ਤੇ ਦੂਜਾ ਹਲਵਾਈ ਏ, ਇਹ ਸੂਰਮੇ ਕਿਵੇਂ ਬਣ ਗਿਆ। ਹੈਰਾਨ ਕਰ ਦੇਣ ਵਾਲੀ ਸੁਰਮ ਗਤੀ ਨਾਲ ਅਨੇਕਾਂ ਬਲੀ ਪਠਾਣਾ ਨੂੰ ਮਾਰ ਦੇ ਅਤੇ ਸਨਮੁਖ ਹੋ ਕੇ ਯੂਧ ਦੇ ਇਹ ਮਾਰੇ ਗਏ। ਤਾਂ ਮਾਰੀ ਚੰਦ ਅੱਗੇ ਵਧਿਆ ਇਸ ਤੇਜ਼ੀ ਨਾਲ ਕਿ ਸ਼ਤਰੂ ਦਲ ਦੇ ਘੇਰੇ ਵਿੱਚ ਘਿਰ ਗਿਆ। ਇਸ ਨੇ ਆਪਣੇ ਬਲ ਅਤੇ ਰੋਹ ਨਾਲ ਕਿੰਨੇ ਹੀ ਪਠਾਨ ਮਾਰ ਸੁੱਟੇ, ਪਰ ਘੋੜਾ ਜ਼ਖਮੀ ਹੋ ਗਿਆ। ਆਪ ਵੀ ਕਰੀਬ ਹੀ ਸੀ ਕਿ ਸ਼ਾਇਦ ਮਾਰਿਆ ਜਾਂਦਾ, ਪਰ ਜਦੋਂ ਸੰਗੋ ਸ਼ਾਹ ਨੇ ਵੇਖਿਆ ਕਿ ਭਰਾ ਘੇਰੇ ਵਿੱਚ ਫਸ ਗਿਆ, ਤਾਂ ਇੱਕਦਮ ਇੱਕ ਦਸਤਾ ਸਵਾਰਾਂ ਦਾ ਲੈ ਕੇ ਫੁਰਤੀ ਨਾਲ ਪੁੱਜਾ ਤੇ ਭਰਾ ਨੂੰ ਘੇਰੇ ਵਿੱਚ ਲੈ ਕੇ ਜਿਸ ਤੇਜ਼ੀ ਨਾਲ ਗਿਆ ਸੀ ਉਸੇ ਤੇਜ਼ੀ ਨਾਲ ਲੈ ਕੇ ਵਾਪਸ ਮੁੜ ਆਇਆ। ਇਸ ਤਰ੍ਹਾਂ ਇਸ ਮਾਰੀ ਚੰਦ ਦੇ ਸਲਾਮਤ ਨਿਕਲ ਜਾਣ ਨਾਲ ਪਠਾਨ ਹੈਰਾਨ ਹੋ ਰਹੇ ਸਨ। ਇਸ ਗੱਲ ਨੂੰ ਦਵੱਲੀ ਸਿੱਖਾਂ ਦੀ ਫਤਿਹ ਦਾ ਪਹਿਲਾ ਕਦਮ ਸਮਝਿਆ ਗਿਆ। ਇਸ ਵੇਲੇ ਦੇ ਯੁੱਧ ਦੇ ਸੂਰਮਿਆਂ ਦੇ ਨਾਮ ਤੇ ਜੰਗ ਵਿੱਚ ਯੁੱਧ ਦਾ ਸੰਖੇਪ ਵਰਣਨ ਗੁਰੂ ਜੀ ਨੇ ਆਪ ਇਸ ਤਰ੍ਹਾਂ ਕੀਤਾ ਹੈ। ਵਿਚਿਤਰ ਨਾਟਕ ਵਿੱਚ ਲਿਖਿਆ ਨੇ, ਤਹਾ ਸ਼ਾਹ ਸ੍ਰੀ ਸ਼ਾਹ ਸੰਗਰਾਮ ਕੋਪੇ ਪੰਚੋ ਬੀਰ ਬੰਕੇ ਪ੍ਰਿਥੀ ਪਾਏ ਰੋਪੇ ਹਠੀ ਜੀਤ ਮੱਲੰਗ ਸੋ ਗਾਜ਼ੀ ਗੁਲਾਬੰਗ ਰਣੰਗ ਦੇਖੀਏ ਰੰਗ ਰੂਪੰਗ ਸਹਾਬੰਗ ਹਠਿਓ ਮਾਹਰੀ ਚੰਦਰੰਗ ਗੰਗ ਰਾਮੰਗ ਜਿਨੇ ਕੀਤੀਅੰਗ ਜੀਤੀਅੰਗ ਫੌਜ ਤਾਮੰਗ ਕੁਪੇ ਲਾਲ ਚੰਦੰਗ ਕੀਏ ਲਾਲ ਰੂਪੰਗ ਜਿਨੇ ਗੰਜੀਅੰਗ ਗਰਬ ਸਿੰਘੰਗ ਅਨੂਪੰਗ ਕੁਪਿਓ ਮਾਹਰੂ ਕਾਹਰੂ ਰੂਪ ਧਾਰੇ ਜਿਨੇ ਖਾਣ ਖਾਵੀਨੀਅੰਗ ਦਿਖੇਤ ਮਾਰੇ ਕੁਪਿਓ ਦੇਵਤੇ ਸੰਗ ਦਯਾ ਰਾਮ ਜੁਧੰਗ ਕੀਓ ਦ੍ਰੋਣ ਕੀ ਜਿਉ ਮਹਾ ਜੁਧ ਸੁਧੰਗ।